ਭਗਤ ਦੇ 14 ਗੁਣ। ਪਹਿਲਾ, ਬਾਗ ਰਸੀਲੀ ਤੇ ਸੁਰ ਨਾਲ ਬੋਲਣ ਵਾਲੀ ਮਿੱਠੀ ਬਾਣੀ। ਦੂਜਾ, ਬਿਆਸ ਸਰੋਤਿਆਂ ਦੀ ਰੁਚੀ ਅਨੁਸਾਰ ਵਿਸਤਾਰ ਕਰਕੇ ਸਮਝਾ ਸਕਣਾ। ਤੀਜਾ, ਸਮਾਸ ਵੱਤਰ ਲੋੜ ਅਨੁਸਾਰ ਪ੍ਰਸੰਗ ਨੂੰ ਸੰਖੇਪ ਕਰ ਸਕਣਾ। ਚੌਥਾ, ਪ੍ਰਿਆ ਕਥਾ ਪ੍ਰਸਤਾਵ ਦਿਲ ਲੁਭਾਉਣ ਵਾਲੇ ਪ੍ਰਸੰਗਾਂ ਨੂੰ ਕਥਾ ਵਿੱਚ ਕਹਿਣਾ। ਪੰਜਵਾਂ, ਸਪਸ਼ਟ ਵਾਕ ਸਾਫ ਬੋਲਣਾ ਭਾਵ ਸਪਸ਼ਟ ਕਰਕੇ ਸਮਝ ਸਕਣਾ। ਛੇਵਾਂ, ਸੰਦੇਹ ਛੇਦਕ ਸਮੱਸਿਆ ਨੂੰ ਦੂਰ ਕਰਨ ਦੀ ਸਮਰੱਥਾ ਰੱਖਣ ਵਾਲਾ ਹੋਣਾ। ਸੱਤਵਾਂ, ਅਸੇਖ ਸ਼ਾਸਤਰ ਕੁਸ਼ਲ ਸਾਰੇ ਸ਼ਾਸਤਰਾਂ ਦਾ ਜਾਣਕਾਰੀ ਹੋਣਾ। ਅੱਠਵਾਂ, ਨਾਖਿਆਤ ਬਖੇ ਪਵਿੱਤ ਕਥਾ ਦੇ ਪ੍ਰਸੰਗ ਵਿੱਚ ਪ੍ਰਸੰਗ ਤੋਂ ਉਲਟੇ ਹੋਰ ਪ੍ਰਮਾਣ ਨਾ ਦੇਣੇ। ਨਵਾਂ, ਅਵਜੰਗੋ ਸੋਹਣੀ ਤਰ੍ਹਾਂ ਸਿੱਧਾ ਬੈਠਣਾ। ਦਸਵਾਂ, ਜਨ ਰੰਜਕੋ ਸਰੋਤਿਆਂ ਦੇ ਦਿਲਾਂ ਨੂੰ ਪ੍ਰਸੰਨ ਕਰਨਾ। ਗਿਆਰਵਾਂ, ਜਿੱਤ ਸਭੋ ਸਭਾ ਨੂੰ ਜਿੱਤਣਾ ਭਾਵ ਮੋਹਿਤ ਕਰਨ ਦੀ ਸਮਰੱਥਾ ਹੋਣੀ। ਬਾਰਵਾਂ, ਨਾ ਹੰਤੋ ਹੰਕਾਰ ਰਹਿਤ ਹੋਣਾ। ਤੇਰਵਾਂ, ਧਾਰਮਿਕੂ ਧਾਰਮਿਕ ਖਿਆਲਾਂ ਵਾਲਾ ਹੋਣਾ ਭਾਵ ਕਹਿਣੀ ਵਿੱਚ ਪੂਰਨ ਹੋਣਾ। ਜੋ ਮੁੱਖੋਂ ਕਹਿਣਾ ਉਹ ਆਪ ਵੀ ਕਮਾਉਣਾ। ਚੌਦਵਾਂ, ਸੰਤੋਖੀ ਪੂਰਨ ਸੰਤੋਖੀ ਹੋਣਾ। ਜਿਵੇਂ ਸਤਿਗੁਰਾਂ ਪਾਸ ਪ੍ਰੇਮੀ ਗੁਰਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ। ਕਈ ਪ੍ਰੇਮੀ ਸਿੱਖਾਂ ਤੋਂ ਕਥਾ ਕੀਰਤਨ ਸੁਣ ਕੇ ਮਨ ਪਿਘਲ ਜਾਂਦਾ ਹੈ। ਇੱਕ ਨਾਂ ਦਾ ਕਿਹਾ ਵਚਨ ਮਨ ਦੇ ਨੇੜੇ ਨਹੀਂ ਜਾਂਦਾ, ਇਸ ਦਾ ਕੀ ਕਾਰਨ ਹੈ? ਤਾਂ ਸਤਿਗੁਰਾਂ ਨੇ ਉੱਤਰ ਦਿੱਤਾ, ਸ੍ਰੀ ਮੁਖ ਤੇ ਸੁਣ ਜੁਗਤ ਵਿਖਾਨੀ, ਹੀਰਾ ਫਾਟਕ ਦੋ ਇੱਕ ਸਮਾਨੀ, ਹੀਰਾ ਨਿਜ ਪ੍ਰਕਾਸ਼ ਦਿਖਰਾਵੈ, ਸਰਵ ਰੰਗ ਕੇ ਉਪਰ ਛਾਵੈ, ਫਾਟਕ ਪ੍ਰਕਾਸ਼ ਪਰੈ ਨਹਿ ਕਾਹੂ, ਅੰਤਰ ਇਤੋ ਦੋਹਨ ਦੇ ਮਾਹੂ, ਤਿਸ ਗੁਰਮੁਖ ਕੀ ਕਰੋ ਪਛਾਣ, ਜਿਸ ਸੰਗਤ ਮਹਿ ਕਰੇ ਬਖਾਨ। ਭਾਵ ਨਾਮ ਰਸੀਏ ਗੁਰਮੁਖ ਦੀ ਇਹ ਪਛਾਣ ਹੈ ਕਿ ਉਸ ਦੇ ਬਚਨਾਂ ਦਾ ਸਾਰਿਆਂ ਦੇ ਉੱਪਰ ਅਸਰ ਪੈ ਜਾਂਦਾ ਹੈ। ਜੋ ਹੌਲੇ ਤੇ ਝੂਠੇ ਹਨ ਕੇਵਲ ਕਥਨੀ ਹੈ, ਕਰਨੀ ਨਹੀਂ। ਉਹ ਕੁਸੰਗਤ ਵਿੱਚ ਹੀ ਵੱਡੇ ਬਣਦੇ ਹਨ, ਸ੍ਰੇਸ਼ਟ ਪੁਰਸ਼ਾਂ ਤੇ ਉਹਨਾਂ ਦਾ ਅਸਰ ਨਹੀਂ ਪੈਂਦਾ ਆਦਿ। ਉਸ ਦਿਨ ਤੋਂ ਬਾਅਦ ਹਰੇਕ ਦਸਵੀਂ ਦੇ ਜੋੜ ਮੇਲੇ ਤੇ ਤਬਲਾਨ ਦਰਸ਼ਨ ਕਰਨ ਲੱਗ ਪਏ। ਇੱਥੇ ਇੱਕ ਕਮਰਾ ਬਣਵਾਉਣ ਦੀ ਵੀ ਸੇਵਾ ਕੀਤੀ। ਫਿਰ ਗਰੀਬ ਨਿਵਾਜ ਨੇ ਨਾਮ ਦੀ ਦਾਤ ਦੇ ਕੇ ਹੋਰ ਵਧੇਰੇ ਬਖਸ਼ਿਸ਼ ਕਰ ਦਿੱਤੀ। ਹੁਣ ਸਾਰਾ ਪਰਿਵਾਰ ਸੰਤ ਜੀ ਮਹਾਰਾਜ ਦਾ ਪੂਰਨ ਸਰਦਾਲੂ ਹੈ। ਇਸੇ ਤਰ੍ਹਾਂ ਸਰਦਾਰ ਸੋਹਣ ਸਿੰਘ ਨੇ ਸਭ ਤੋਂ ਪਹਿਲਾਂ ਹਜੂਰ ਦੀ ਉਸਤਤੀ ਸੁਣ ਕੇ 1961 ਈਸਵੀ ਵਿੱਚ ਸੰਤ ਆਸ਼ਰਮ ਤਬਲਾਨ ਸੰਤ ਜੀ ਮਹਾਰਾਜ ਦਾ ਪਾਵਨ ਦੀਦਾਰ ਕੀਤਾ। ਉਸ ਸਮੇਂ ਇਸ ਨੂੰ ਗਦੂਦ ਦਾ ਭੈੜਾ ਰੋਗ ਲੱਗਾ ਸੀ। ਡਾਕਟਰਾਂ ਨੇ ਕਿਹਾ ਇਸ ਦਾ ਆਪਰੇਸ਼ਨ ਤੋਂ ਬਗੈਰ ਹੋਰ ਕੋਈ ਇਲਾਜ ਨਹੀਂ। ਇਹ ਦੁਖੀ ਤਾਂ ਬੜਾ ਸੀ ਪਰ ਆਪਰੇਸ਼ਨ ਤੋਂ ਝਿਜਕਦਾ ਸੀ। ਦਾਤੇ ਦਾ ਦਰਸ਼ਨ ਕਰਕੇ ਰੋਗ ਦੀ ਨਿਵਰਤੀ ਵਾਸਤੇ ਅਰਜ ਕੀਤੀ। ਆਪ ਜੀ ਮੁਸਕਰਾਏ ਤੇ ਕਿਹਾ ਅਸੀਂ ਕੋਈ ਡਾਕਟਰ ਹਕੀਮ ਤਾਂ ਨਹੀਂ, ਹਾਂ ਸਾਡੇ ਪਾਸ ਤਾਂ ਨਾਮ ਦੀ ਦਾਰੂ ਹੈ ਜੋ ਸਾਰੇ ਰੋਗਾਂ ਦੀ ਔਸ਼ਧੀ ਹੈ। ਨਿਸ਼ਚੇ ਨਾਲ ਜਪੋ ਸਰੀਰ ਠੀਕ ਹੋ ਜਾਵੇਗਾ। ਫਿਰ ਆਪ ਜੀ ਨੇ ਗੁਰਬਾਣੀ ਦਾ ਸ਼ਬਦ ਵਾਛਿਆ, ਉਸ ਦਾ ਜਿਵੇਂ ਦੱਸਿਆ ਘਰ ਆ ਕੇ ਵਿਧੀ ਪੂਰਵਕ ਪਾਠ ਕੀਤਾ ਤੇ ਸਮਾਂ ਪਾ ਕੇ ਰੋਗ ਹਟ ਗਿਆ। ਫਿਰ ਤਾਂ ਸਾਰੇ ਪਰਿਵਾਰ ਦੀ ਸਾਦਾ ਹੋ ਆਈ। 1965 ਵਿੱਚ ਪਰਿਵਾਰ ਨੇ ਮਾਂ ਸ਼ਰਾਬ ਦਾ ਤਿਆਗ ਕਰਕੇ ਅੰਮ੍ਰਿਤਪਾਨ ਕਰ ਨਾਮ ਦੀ ਦਾਤ ਪ੍ਰਾਪਤ ਕੀਤੀ। 1961-67 ਵਿੱਚ ਫੇਰ ਘਰ ਚਰਨ ਪਾਏ। ਸਰਦਾਰ ਸੋਹਣ ਸਿੰਘ ਦੇ ਵੱਡੇ ਲੜਕੇ ਸਰਦਾਰ ਜੀਤ ਸਿੰਘ ਦੇ ਘਰ 7 ਲੜਕੀਆਂ ਸਨ, ਲੜਕਾ ਕੋਈ ਨਹੀਂ ਸੀ। ਫੇਰ ਦੂਜੀ ਸ਼ਾਦੀ ਕਰਵਾਈ, ਉਸ ਦੇ ਵੀ 2 ਲੜਕੀਆਂ ਹੋ ਗਈਆਂ। ਅਖੀਰ ਨੂੰ ਸਰਦਾਰ ਜੀਤ ਸਿੰਘ ਨੇ ਹਜੂਰ ਪਾਸ ਅਰਜ ਕੀਤੀ, ਗਰੀਬ ਨਿਵਾਜ ਕਿਰਪਾ ਕਰੋ ਜਾਂ ਸੰਤੋਖ ਬਖਸ਼ੋ ਤਾਂ ਕਿ ਲੜਕੇ ਦਾ ਫੁਰਨਾ ਮਿੱਟ ਜਾਵੇ, ਤਾਂ ਮਿਹਰ ਕਰ ਦੇਵੋ। ਆਪ ਜੀ ਬੋਲੇ, ਗੁਰੂ ਘਰ ਦੀ ਸਰਦਾ ਨਾਲ ਸੇਵਾ ਕਰੀ ਚਲੋ, ਮਨ ਦੀ ਮੁਰਾਦ ਪੂਰੀ ਹੋ ਜਾਵੇਗੀ। ਸੇਵਾ ਨਾਲ ਭਾਗ ਬਦਲ ਜਾਂਦੇ ਹਨ। ਹਜੂਰ ਦੇ ਪਾਵਨ ਬਚਨਾਂ ਦਾ ਸਦਕਾ ਇਸ ਦੇ ਘਰ 9 ਲੜਕੀਆਂ ਤੋਂ ਬਾਅਦ 5-5-73 ਨੂੰ ਲੜਕੇ ਦਾ ਜਨਮ ਹੋਇਆ। ਮਹਾਰਾਜ ਜੀ ਨੇ ਰਾਮਦੇਵ ਸਿੰਘ ਨਾਮ ਰੱਖਿਆ ਤੇ ਬਖਸ਼ਿਸ਼ ਕਰੀ। ਬੀਬੀ ਕਿਰਪਾਲ ਕੌਰ ਨੇ ਜਦੋਂ ਸੰਤ ਜੀ ਦੀ ਮਹਾਰਾਜ 1956 ਈਸਵੀ ਵਿੱਚ ਨਾਭੇ ਆਏ, ਸਰਦਾਰ ਗੁਰਦਿਆਲ ਸਿੰਘ ਦੇ ਘਰ ਅਖੰਡ ਪਾਠ ਕੀਤਾ ਅਤੇ 3 ਦੀਵਾਨ ਸਜਾਏ। ਉਸ ਸਮੇਂ ਪਹਿਲੀ ਵਾਰੀ ਦਾਤੇ ਦਾ ਦਰਸ਼ਨ ਕੀਤਾ। ਚਰਨਾਂ ਵਿੱਚ ਅਰਜ ਕਰਕੇ ਆਪਣੇ ਘਰ ਵਿੱਚ ਖੰਡ ਪਾਠ ਦੀ ਤਰੀਕ ਲੈ ਲਈ। ਭੋਗ ਦੇ ਸਮੇਂ ਕੀਰਤਨ ਵੀ ਹੋਇਆ, ਭਜਨ ਸਿਮਰਨ ਦੀ ਜੁਗਤੀ ਪੁੱਛੀ। ਸੰਤ ਜੀ ਮਹਾਰਾਜ ਦੇ ਲਾਂਗਰੀ ਨੂੰ ਹਜੂਰ ਦੇ ਛਕਣ ਵਾਸਤੇ ਜੋ ਦਲੀਆ ਆਦਿਕ ਹਲਕਾ ਭੋਜਨ ਛਕਦੇ ਸਨ, ਬੜੀ ਭਾਵਨਾ ਨਾਲ ਆਪ ਤਿਆਰ ਕਰਕੇ ਹੱਥੀ ਪੀ ਕੇ ਭੇਜਦੀ ਸੀ। ਹੋਰ ਵੀ ਬੇਅੰਤ ਸੇਵਾ ਦਾ ਲਾਭ ਪ੍ਰਾਪਤ ਕੀਤਾ। ਨਾਭੇ ਦੇ ਦੀਵਾਨਾ ਸਮੇਂ ਗਰੀਬ ਨਵਾਜ ਨੇ ਸਰਦਾਰ ਭਗਤ ਸਿੰਘ ਥਾਣੇਦਾਰ ਦੀ ਕੋਠੀ ਵੀ ਚਰਨ ਪਾਏ। ਸੰਗਰੂਰ ਸ਼ਹਿਰ ਕਰਨਲ ਗੁਰਚਰਨ ਦੇ ਘਰ ਖੰਡ ਪਾਠ ਕੀਤਾ। ਦੋ ਦੀਵਾਨ ਨਾਨਕਪੁਰਾ ਗੁਰਦੁਆਰੇ ਸਜੇ। ਸੰਗਰੂਰ ਦੇ ਦੀਵਾਨਾ ਸਮੇਂ ਸਰਦਾਰ ਮਹਿੰਦਰ ਸਿੰਘ ਨੇ ਆਪ ਜੀ ਪਾਸ ਬੇਨਤੀ ਕੀਤੀ, ਮਹਾਰਾਜ ਮਨ ਦੀ ਦੌੜ ਕਿਵੇਂ ਰੁਕੇ? ਆਪ ਜੀ ਨੇ ਫਰਮਾਇਆ ਕਿ ਭਾਈ ਗੁਰਬਾਣੀ ਦਾ ਸਦਾ ਆਸਰਾ ਲਓ, ਇਹ ਅਸਲੀ ਪਵਿੱਤਰ ਨਦੀ ਹੈ।